ਲੂਕਾ ਦੀ ਅੰਜੀਲ ਅਧਿਆਇ 3। ਫਿਰ ਤਿਬਰੀਅਸ ਕੈਸਰ ਦੇ ਰਾਜ ਦੇ 15ਵੇਂ ਵਰ੍ਹੇ, ਜਦ ਪੈਂਤੀਉਸ ਪਿਲਾਤੁਸ ਯਹੂਦਿਆ ਦਾ ਹਾਕਮ ਸੀ ਅਤੇ ਹੈਰੋਦੀਸ ਗਲੀਲ ਦਾ ਰਾਜਾ ਅਤੇ ਉਹਦਾ ਭਾਈ ਫਿਲਪੁਸ ਇਤੂਰੀਆ ਅਤੇ ਤ੍ਰਿਖੋਨੀਤਿਸ ਦੇਸ਼ ਦਾ ਰਾਜਾ ਅਤੇ ਲੁਸਾਨੀਅਸ ਏਬੀਲੇਨੇ ਦਾ ਰਾਜਾ ਸੀ, ਅਨਾਸ ਅਰ ਕਿਆਫਾ ਸਰਦਾਰ ਜਾਜਕਾਂ ਦੇ ਸਮੇਂ ਪਰਮੇਸ਼ਰ ਦਾ ਬਚਨ ਉਜਾੜ ਵਿੱਚ ਜ਼ਕਰੀਆ ਦੇ ਪੁੱਤਰ ਯਹੂਨਾ ਨੂੰ ਪਹੁੰਚਿਆ ਅਤੇ ਉਸਨੇ ਯਰਦਨ ਦੇ ਸਾਰੇ ਲਾਮ ਛਾਮ ਦੇ ਦੇਸ਼ ਵਿੱਚ ਆਣ ਕੇ ਪਾਪਾਂ ਦੀ ਮਾਫ਼ੀ ਲਈ ਤੌਬਾ ਦੇ ਬਪਤਿਸਮਾ ਦਾ ਪ੍ਰਚਾਰ ਕੀਤਾ, ਜਿਵੇਂ ਜਸਾਇਆ ਨਬੀ ਦੀਆਂ ਬਾਣੀਆਂ ਦੇ ਪੁਸਤਕ ਵਿੱਚ ਲਿਖਿਆ ਹੋਇਆ ਹੈ,
ਉਜਾੜ ਵਿੱਚ ਹੋਕਾ ਦੇਣ ਵਾਲੇ ਦੀ ਆਵਾਜ਼, ਭਈ ਪ੍ਰਭੂ ਦੇ ਰਸਤੇ ਨੂੰ ਤਿਆਰ ਕਰੋ, ਉਹਦੇ ਰਾਹਾਂ ਨੂੰ ਸਿੱਧੇ ਕਰੋ, ਹਰੇਕ ਖੱਡ ਭਰੀ ਜਾਵੇਗੀ ਅਤੇ ਹਰੇਕ ਪਹਾੜ ਤੇ ਟਿੱਬਾ ਨੀਵਾਂ ਕੀਤਾ ਜਾਵੇਗਾ ਅਤੇ ਵਿੰਗ ਤੜਿੰਗੇ ਸਿੱਧੇ ਅਤੇ ਖੁਰਦਲੇ ਰਾਹ ਪੱਧਰੇ ਹੋ ਜਾਣਗੇ ਅਤੇ ਸਭ ਸਰੀਰ ਪਰਮੇਸ਼ਰ ਦੀ ਮੁਕਤੀ ਦੇਖਣਗੇ।
ਤਦ ਉਸਨੇ ਉਹਨਾਂ ਮਹਾਇਣਾਂ ਨੂੰ ਜੋ ਉਸ ਤੋਂ ਬਪਤਿਸਮਾ ਲੈਣ ਨਿਕਲੇ ਸਨ ਆਖਿਆ,
ਹੇ ਸੱਪਾਂ ਦੇ ਬੱਚਿਓ, ਤੁਹਾਨੂੰ ਆਉਣ ਵਾਲੇ ਕੋਪ ਤੋਂ ਭੱਜਣਾ ਕਿਨ ਦੱਸਿਆ? ਸੋ ਤੁਸੀਂ ਤੋਬਾ ਦੇ ਲਾਇਕ ਫਲ ਦਿਓ ਅਤੇ ਆਪਣੇ ਆਪ ਵਿੱਚ ਇਹ ਨਾ ਆਖਣ ਲੱਗੋ ਕਿ ਅਬਰਾਹਮ ਸਾਡਾ ਪਿਤਾ ਹੈ, ਕਿਉਂ ਜੋ ਮੈਂ ਤੁਹਾਨੂੰ ਆਖਦਾ ਹਾਂ ਭਈ ਪਰਮੇਸ਼ਰ ਅਬਰਾਹਮ ਦੇ ਲਈ ਇਹਨਾਂ ਪੱਥਰਾਂ ਵਿੱਚੋਂ ਬਾਲਕ ਪੈਦਾ ਕਰ ਸਕਦਾ ਹੈ। ਬ੍ਰਿਸ਼ਾਂ ਦੀ ਜੜ ਪਰ ਹੁਣ ਤਾਂ ਕੁਹਾੜਾ ਰੱਖਿਆ ਹੋਇਆ ਹੈ, ਸੋ ਹਰੇਕ ਬ੍ਰਿਸ਼ ਜਿਹੜਾ ਅੱਛਾ ਫਲ ਨਹੀਂ ਦਿੰਦਾ ਵੱਢਿਆ ਅਤੇ ਅੱਗ ਵਿੱਚ ਸੁੱਟਿਆ ਜਾਂਦਾ ਹੈ।
ਤਦ ਲੋਕਾਂ ਨੇ ਉਸ ਤੋਂ ਪੁੱਛਿਆ,
ਫਿਰ ਅਸੀਂ ਕੀ ਕਰੀਏ?
ਉਸਨੇ ਉਹਨਾਂ ਨੂੰ ਉੱਤਰ ਦਿੱਤਾ,
ਜਿਹਦੇ ਕੋਲ ਦੋ ਕੁੜਤੇ ਹੋਣ ਉਹ ਉਸ ਨੂੰ ਵੰਡ ਦੇਵੇ, ਜਿਹਦੇ ਕੋਲ ਨਹੀਂ ਹੈ ਅਤੇ ਜਿਹਦੇ ਕੋਲ ਖਾਣ ਨੂੰ ਹੋਵੇ ਉਹ ਵੀ ਇਸੇ ਤਰ੍ਹਾਂ ਕਰੇ।
ਤਦ ਮਸੂਲੀਏ ਵੀ ਬਪਤਿਸਮਾ ਲੈਣ ਨੂੰ ਆਏ ਅਤੇ ਉਹਨੂੰ ਕਿਹਾ,
ਗੁਰੂ ਜੀ ਅਸੀਂ ਕੀ ਕਰੀਏ?
ਉਸਨੇ ਉਹਨਾਂ ਨੂੰ ਆਖਿਆ,
ਤੁਹਾਡੇ ਲਈ ਜੋ ਠਹਿਰਾਇਆ ਹੋਇਆ ਹੈ ਉਸ ਨਾਲੋਂ ਵਧੀਕ ਨਾ ਲਓ।
ਅਰ ਸਿਪਾਹੀਆਂ ਨੇ ਵੀ ਉਸ ਤੋਂ ਪੁੱਛਿਆ,
ਅਸੀਂ ਵੀ ਕੀ ਕਰੀਏ?
ਉਸਨੇ ਉਹਨਾਂ ਨੂੰ ਆਖਿਆ,
ਨਾ ਕਿਸੇ ਤੇ ਜ਼ੁਲਮ ਕਰੋ, ਨਾ ਉਜ ਲਾ ਕੇ ਕੁਝ ਲਓ ਅਤੇ ਆਪਣੀ ਤਲਬ ਉੱਤੇ ਰਾਜੀ ਰਹੋ।
ਜਾਂ ਲੋਕ ਉਡੀਕਦੇ ਸਨ ਅਤੇ ਸਭੋ ਆਪਣੇ ਮਨ ਵਿੱਚ ਯਹੂਨਾ ਦੇ ਵਿਖੇ ਵਿਚਾਰ ਕਰਦੇ ਸਨ,
ਭਈ ਕਿਤੇ ਇਹ ਮਸੀਹ ਨਾ ਹੋਵੇ।
ਤਾਂ ਯਹੂਨਾ ਨੇ ਸਭਨਾਂ ਨੂੰ ਅੱਗੋਂ ਆਖਿਆ,
ਮੈਂ ਤਾਂ ਤੁਹਾਨੂੰ ਪਾਣੀ ਨਾਲ ਬਪਤਿਸਮਾ ਦਿੰਦਾ ਹਾਂ, ਪਰ ਇੱਕ ਮੇਥੋ ਬਲਵੰਤ ਆਉਂਦਾ ਹੈ ਜਿਹਦੀ ਜੁੱਤੀ ਦਾ ਤਸਮਾ ਮੈਂ ਖੋਲਣ ਦੇ ਯੋਗ ਨਹੀਂ। ਉਹ ਤੁਹਾਨੂੰ ਪਵਿੱਤਰ ਆਤਮਾ ਔਰ ਅੱਗ ਨਾਲ ਬਪਤਿਸਮਾ ਦੇਊ, ਉਹਦੀ ਤੰਗਲੀ ਉਹਦੇ ਹੱਥ ਵਿੱਚ ਹੈ ਕਿ ਉਹ ਆਪਣੇ ਪਿੜ ਨੂੰ ਚੰਗੀ ਤਰ੍ਹਾਂ ਸਾਫ਼ ਕਰੇ ਅਤੇ ਕਣਕ ਨੂੰ ਆਪਣੇ ਕੋਠੇ ਵਿੱਚ ਜਮ੍ਹਾਂ ਕਰੇ, ਪਰ ਉਹ ਤੂੜੀ ਨੂੰ ਉਸ ਅੱਗ ਵਿੱਚ ਜਿਹੜੀ ਬੁਝਣ ਵਾਲੀ ਨਹੀਂ ਫੂਕ ਦੇਊਗਾ।
ਫਿਰ ਉਹ ਹੋਰ ਬਥੇਰੀਆਂ ਗੱਲਾਂ ਨਾਲ ਲੋਕਾਂ ਨੂੰ ਉਪਦੇਸ਼ ਕਰਦਾ ਅਤੇ ਖੁਸ਼ਖਬਰੀ ਸੁਣਾਉਂਦਾ ਰਿਹਾ। ਪਰ ਰਾਜਾ ਹੈਰੋਦੇਸ ਨੇ ਆਪਣੀ ਭਾਈ ਦੀ ਤੀਵੀਂ ਹਿਰਦਿਆਸ ਦੇ ਕਾਰਨ ਅਤੇ ਸਾਰੀਆਂ ਬੁਰਾਈਆਂ ਦੇ ਕਾਰਨ ਜਿਹੜੀਆਂ ਹੈਰੋਦੇਸ ਨੇ ਕੀਤੀਆਂ ਸਨ, ਉਹਦੇ ਕੋਲੋਂ ਮਲਾਮਤ ਉਠਾ ਕੇ ਸਭ ਤੋਂ ਵੱਧ ਇਹ ਵੀ ਕੀਤਾ ਜੋ ਯਹੂਨਾ ਨੂੰ ਕੈਦ ਕਰ ਦਿੱਤਾ, ਜਾਂ ਸਾਰੇ ਲੋਕ ਬਪਤਿਸਮਾ ਲੈ ਹਟੇ। ਔਰ ਯੇਸ਼ੂ ਵੀ ਬਪਤਿਸਮਾ ਲੈ ਕੇ ਪ੍ਰਾਰਥਨਾ ਕਰ ਰਿਹਾ ਸੀ ਤਾਂ ਇਉਂ ਹੋਇਆ ਜੋ ਆਕਾਸ਼ ਖੁੱਲ ਗਿਆ ਅਤੇ ਪਵਿੱਤਰ ਆਤਮਾ ਦੇਹ ਦਾ ਰੂਪ ਧਾਰ ਕੇ ਕਬੂਤਰ ਦੀ ਨਿਆਈ ਉਸ ਉੱਤੇ ਉਤਰਿਆ ਅਤੇ ਇੱਕ ਸੁਰਗੀ ਬਾਣੀ ਆਈ,
ਤੂੰ ਮੇਰਾ ਪਿਆਰਾ ਪੁੱਤਰ ਹੈ, ਤੇਥੋਂ ਮੈਂ ਪ੍ਰਸੰਨ ਹਾਂ।
ਯੇਸ਼ੂ ਆਪ ਜਦ ਉਪਦੇਸ਼ ਦੇਣ ਲੱਗਾ ਤਾਂ 30 ਕੁ ਵਰਿਆਂ ਦਾ ਸੀ ਅਤੇ ਜਿਵੇਂ ਲੋਕ ਸਮਝਦੇ ਸਨ ਉਹ ਯੂਸਫ ਦਾ ਪੁੱਤਰ ਸੀ, ਜਿਹੜਾ ਹੇਲੀ ਦਾ ਸੀ, ਉਹ ਮਥਾਤ ਦਾ, ਉਹ ਲੇਵੀ ਦਾ, ਉਹ ਮਲਕੀ ਦਾ, ਉਹ ਯਨਾਈ ਦਾ, ਉਹ ਯੂਸਫ ਦਾ, ਉਹ ਮਥਿਆ ਦਾ, ਉਹ ਆਮੋਸ ਦਾ, ਉਹ ਨਹੂਮ ਦਾ, ਉਹ ਹਸਲੀ ਦਾ, ਉਹ ਨਗਈ ਦਾ, ਉਹ ਮਹਤ ਦਾ, ਉਹ ਮਥਿਆ ਦਾ, ਉਹ ਸ਼ਿਮਈ ਦਾ, ਉਹ ਯੋਸੇਕ ਦਾ, ਉਹ ਯਹੂਦਾ ਦਾ, ਉਹ ਯੋਹਨਾਨ ਦਾ, ਉਹ ਰਿਸੇ ਦਾ, ਉਹ ਜ਼ਰੂਬਾਬਲ ਦਾ, ਉਹ ਸ਼ਲਤੀਅਲ ਦਾ, ਉਹ ਨੇਰੀ ਦਾ, ਉਹ ਮਲਕੀ ਦਾ, ਉਹ ਅਦੀ ਦਾ, ਉਹ ਕਸਾਮ ਦਾ, ਉਹ ਅਲਮੋਦਾਮ ਦਾ, ਉਹ ਏਰ ਦਾ, ਉਹ ਯੇਸੇ ਦਾ, ਉਹ ਅਲੀਅਜ਼ਰ ਦਾ, ਉਹ ਯੋਰਾਮ ਦਾ, ਉਹ ਮੱਤਾਤ ਦਾ, ਉਹ ਲੇਵੀ ਦਾ, ਉਹ ਸਿਮਿਓਨ ਦਾ, ਉਹ ਯਹੂਦਾ ਦਾ, ਉਹ ਯੂਸਫ ਦਾ, ਉਹ ਯੋਨਾਨ ਦਾ, ਉਹ ਅਲਿਆਕੀਮ ਦਾ, ਉਹ ਮੱਲਿਆ ਦਾ, ਉਹ ਮੇਨਾਨ ਦਾ, ਉਹ ਮੱਥੇ ਦਾ, ਉਹ ਨਥਾਨ ਦਾ, ਉਹ ਦਾਊਦ ਦਾ, ਉਹ ਯੱਸੀ ਦਾ, ਉਹ ਉਬੇਦ ਦਾ, ਉਹ ਬੋਜ਼ ਦਾ, ਉਹ ਸਲਮੋਨ ਦਾ, ਉਹ ਨਹਸ਼ੋਨ ਦਾ, ਉਹ ਅਮੀਨਾਦਾਬ ਦਾ, ਉਹ ਅਰਨੀ ਦਾ, ਉਹ ਹਸਰੋਨ ਦਾ, ਉਹ ਪਰਸ ਦਾ, ਉਹ ਯਹੂਦਾ ਦਾ, ਉਹ ਯਾਕੂਬ ਦਾ, ਉਹ ਇਜ਼ਹਾਕ ਦਾ, ਉਹ ਅਬਰਾਹਮ ਦਾ, ਉਹ ਤਾਰੇ ਦਾ, ਉਹ ਨਾਹੋਰ ਦਾ, ਉਹ ਸਰੂਗ ਦਾ, ਉਹ ਰਹੂ ਦਾ, ਉਹ ਪਲਕ ਦਾ, ਉਹ ਏਬਰ ਦਾ, ਉਹ ਸ਼ਲੇ ਦਾ, ਉਹ ਕੇਨਾਨ ਦਾ, ਉਹ ਅਰਪਕਸ਼ਾਦ ਦਾ, ਉਹ ਸ਼ੇਮ ਦਾ, ਉਹ ਨੂਹ ਦਾ, ਉਹ ਲਾਮਕ ਦਾ, ਉਹ ਮਤਸੂਸੇਲਹ ਦਾ, ਉਹ ਹਨੋਕ ਦਾ, ਉਹ ਯਰਦ ਦਾ, ਉਹ ਮਹਲੇਲ ਦਾ, ਉਹ ਕੇਨਾਨ ਦਾ, ਉਹ ਅਨੋਸ਼ ਦਾ, ਉਹ ਸੇਤ ਦਾ, ਉਹ ਆਦਮ ਦਾ, ਉਹ ਪਰਮੇਸ਼ਰ ਦਾ ਪੁੱਤਰ ਸੀ।